ਗਰੀਬ ਨਵਾਜ ਪਦਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਵਰ ਸ਼ਚਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੀ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੀ ਕਿਰਪਾ ਹੋਈ ਹੈ। ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਖਤਾਂ 'ਤੇ ਸੁਭਾਵਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ਿਸ਼ ਕੀਤੇ। ਸ੍ਰੀ ਮੁਖ ਵਾਕ ਬਖਸ਼ਿਸ਼ ਹੋਈ, ਨਿਤ ਨੇਮ ਰੂਪ ਦੀਵਾਨ ਸੱਜੇ, ਗੁਰੂ ਕੀ ਬਾਣੀ ਦਾ ਨਿਤਨੇਮ ਹੋਇਆ ਹੈ। ਆਪ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਗੁਰਬਾਣੀ ਸਰਵਣ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਸਹਿਤ ਹਾਜ਼ਰੀ ਲਾ ਕੇ ਇਸ ਸਮੇਂ ਨੂੰ ਸਫਲ ਕੀਤਾ ਹੈ। ਸਾਈ ਘੜੀ ਸੁਲੱਖਣੀ ਸ਼ਾਹੋ ਨਾਲ ਵਿਹਾਵੈ, ਉਹ ਘੜੀ ਉਹ ਸਮਾਂ ਉਹ ਬੜਾ ਸ਼ੋਭਨੀਕ ਸ੍ਰੇਸ਼ਟ ਲੱਛਣਾਂ ਵਾਲਾ ਹੁੰਦਾ ਹੈ, ਜਿਸ ਸਮੇਂ ਗੁਰੂ ਕੋਲ ਬੈਠ ਕਰਕੇ ਸਮਾਂ ਬਤੀਤ ਕੀਤਾ ਜਾਵੇ ਗੁਰੂ ਕਾ ਉਪਦੇਸ਼ ਸਰਵਣ ਕਰਕੇ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ, ਉਹ ਘੜੀ ਉਹ ਸਮਾਂ ਬੜਾ ਸ਼ੋਭਨੀਕ ਹੈ, ਜਿਸ ਸਮੇਂ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਜੁੜਿਆ ਜਾਵੇ, ਉਹ ਬਹੁਤ ਸਮਾਂ ਜਿਹੜਾ ਮਹਾਨ ਹੁੰਦਾ ਹੈ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਉਹ ਕਰਮ ਭਲਾ ਹੁੰਦਾ ਹੈ, ਸ਼ੋਭਨੀਕ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ ਜੀਵ ਦੇ ਵਾਸਤੇ। ਜਦੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨੁੱਖ ਪਹੁੰਚਦਾ ਹੈ, ਐਸੀ ਇਹ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਨੇ। ਸਤਿਗੁਰਾਂ ਦਾ ਬਚਨ ਹੈ, ਹਰ ਸਿਮਰਨ ਕੀ ਸਗਲੀ ਬੇਲਾ, ਕਿ ਜਿੰਨਾ ਵੀ ਹਰ ਵਕਤ ਜਿਹੜਾ ਵੀ ਸਮਾਂ ਹੈ ਨਾ, ਉਹ ਸਿਮਰਨ ਕਰਨ ਵਾਸਤੇ ਹੀ ਹੈ। ਲਾਭ ਹੀ ਲਾਭ ਹੈ, ਹਰ ਸਮੇਂ ਦੇ ਵਿੱਚ ਆਪਾਂ ਜਿਹੜਾ ਮਰਜ਼ੀ ਕੋਈ ਸਮਾਂ ਹੋਵੇ ਸਿਮਰਨ ਵਾਹਿਗੁਰੂ ਦਾ ਕਰ ਸਕਦੇ ਹਾਂ, ਪਰ ਵਿਸ਼ੇਸ਼ਤਾ ਹੀ ਜਿਹੜੀ ਹੈ ਉਹ ਸਤਿਗੁਰਾਂ ਨੇ ਜ਼ਿਆਦੀ ਅੰਮ੍ਰਿਤ ਵੇਲੇ ਤੋਂ ਦਿੱਤੀ ਹੈ। ਇਹਨੂੰ ਬ੍ਰਹਮ ਮਹੂਰਤ ਸਮਾਂ ਕਿਹਾ ਹੈ ਕਿ ਇਹ ਸਮੇਂ ਦੇ ਬਰਕਤਾਂ ਜ਼ਿਆਦੀਆਂ ਵਰਤਦੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਜਿਹੜੀ ਉਹ ਜ਼ਿਆਦੀ ਹੁੰਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਹ ਉਦਮ ਕਰੇ ਪ੍ਰਭਾਤੀ, ਅੰਮ੍ਰਿਤ ਵੇਲੇ ਦਾ ਨਾਮ ਹੈ ਸਵੇਰ ਦਾ, ਉਦੋਂ ਉਦਮ ਕਰੇ। ਉਦਮ ਕਰਕੇ ਇਸ਼ਨਾਨ ਕਰਕੇ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰਕੇ ਫਿਰ ਨਾਮ ਸਿਮਰਨ ਦੇ ਵਿੱਚ ਜੁੜਨਾ ਕਰੇ। ਜੋ ਐਸੀ ਇਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਭਾਈ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਇੱਕ ਜਗ੍ਹਾ 'ਤੇ ਗਏ, ਬੜੀ ਨਦੀ, ਇੱਕ ਅੰਮ੍ਰਿਤ ਦੀ ਨਦੀ ਚੱਲ ਰਹੀ ਹੈ। ਮਰਦਾਨੇ ਨੇ ਅੰਮ੍ਰਿਤ ਛਕਿਆ, ਜਲ ਪੀਤਾ, ਬੜਾ ਆਨੰਦ ਆਇਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਇੱਥੇ ਏਡੀ ਵੱਡੀ ਅੰਮ੍ਰਿਤ ਦੀ ਨਦੀ ਚੱਲ ਰਹੀ ਹੈ, ਇਹਨੂੰ ਪੀਣ ਵਾਲਾ ਤਾਂ ਇੱਥੇ ਕੋਈ ਵੀ ਨਹੀਂ, ਕੋਈ ਨਾ ਕੋਈ ਮਨੁੱਖ ਹੈ ਨਾ ਕੋਈ ਜੀਵ ਹੈ ਤੇ ਕੋਈ ਨਹੀਂ, ਤੇ ਇਹ ਕਾਹਦੇ ਵਾਸਤੇ ਨਦੀ ਚੱਲ ਰਹੀ ਹੈ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਨੂੰ ਛਕਣ ਵਾਲੇ ਹੈ, ਪ੍ਰੇਮੀ ਹੈ ਨੇ। ਮਹਾਰਾਜ ਦੱਸੋ ਕੌਣ ਛਕਦਾ ਹੈ? ਮਹਾਰਾਜ ਕਹਿੰਦੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ, ਜਿਹੜੇ ਨਾਮ ਸਿਮਰਨ ਦੇ ਵਿੱਚ ਬੰਦਗੀ ਦੇ ਵਿੱਚ ਜੁੜਦੇ, ਉਹਨਾਂ ਦੇ ਵਾਸਤੇ ਅੰਮ੍ਰਿਤ ਦੀ ਨਦੀ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਵਿਖਾਓ। ਫਿਰ ਮਹਾਰਾਜ ਉੱਥੇ ਰਹਿ ਪਏ। ਅੰਮ੍ਰਿਤ ਵੇਲਾ ਹੋਇਆ, ਬੜੇ ਸੰਤ ਮਹਾਂਪੁਰਖ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋਏ। ਉਹਨਾਂ ਨੇ ਨਾਮ ਸਿਮਰਨ ਭਗਤੀ ਸਿਮਰਨ ਕਰਕੇ ਉਹ ਅੰਮ੍ਰਿਤ ਪੀਤਾ। ਮਹਾਰਾਜ ਕਹਿੰਦੇ, ਇਹ ਅੰਮ੍ਰਿਤ ਦਾ ਜਿਹੜਾ ਰਸ ਹੈ, ਇਹ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਅੰਮ੍ਰਿਤ ਵੇਲੇ ਦੀ ਬਹੁਤੀ ਮਹਾਨਤਾ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲਾ ਜਿਹੜਾ ਹੈ ਨਾ, ਉਹ ਸੱਚ ਸੱਚ ਨਾਮ, ਜਿਹੜਾ ਪਰਮੇਸ਼ਰ ਦਾ ਸੱਚ ਨਾਮ ਹੈ, ਉਹਦਾ ਜਪਣ ਦਾ ਸਮਾਂ ਹੈ ਅਤੇ ਉਹਦੀ ਵਡਿਆਈ ਦਾ ਵਿਚਾਰ ਕਰਨ ਦਾ ਸਮਾਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਸਾਹਿਬ ਕਹਿੰਦੇ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਤਾਰ। ਬਬੀਹਾ ਇੱਕ ਪੰਛੀ ਹੈ, ਉਹਦੀ ਚੁੰਝ ਜਿਹੜੀ ਹੈ ਨਾ, ਉਹ ਐਸੀ ਬਣੀ ਹੈ ਕਿ ਉਹ ਥੱਲਿਓਂ ਪਾਣੀ ਨਹੀਂ ਪੀ ਸਕਦਾ, ਭਾਵੇਂ ਨਦੀ ਪਾਣੀ ਦਾ ਦਰਿਆ ਵਗਦਾ ਹੋਵੇ। ਚੁੰਝ ਤਾਂ ਡੁੱਬ ਜਾਂਦੀ ਪਰ ਉਹਦੀ ਪਾਣੀ ਨਹੀਂ ਉਹਦੇ ਅੰਦਰ ਜਾਂਦਾ ਕਿਸੇ ਢੰਗ ਦੇ ਨਾਲ। ਅਤੇ ਜਦੋਂ ਉਹ ਤਾਂ ਨੂੰ ਮੂੰਹ ਜਾਂ ਚੁੱਕ ਕੇ ਮੂੰਹ ਅੱਡਦਾ ਨਾ, ਫਿਰ ਜਦੋਂ ਮੀਂਹ ਪੈਂਦਾ ਹੈ, ਉਹ ਮੀਂਹ ਪੈਣ ਦੇ ਨਾਲ, ਬੂੰਦਾਂ ਪੈਣ ਦੇ ਨਾਲ ਉਹਦੀ ਜਿਹੜੀ ਹੈ ਨਾ, ਅੰਦਰ ਪਾਣੀ ਜਾਂਦਾ, ਜਲ ਜਾਂਦਾ, ਅਤੇ ਫਿਰ ਪਿਆਸ ਬੁੱਝਦੀ ਹੈ। ਇਸ ਤਰ੍ਹਾਂ ਜਿਹੜੇ ਗੁਰਸਿੱਖ ਭਗਤ ਰੂਪ ਜਿਹੜੇ ਬਬੀਹੀ ਹੈ ਨਾ, ਇਹਨਾਂ ਦੀ ਜਿਹੜੀ ਪਿਆਸ ਹੁੰਦੀ ਹੈ ਪਦਾਰਥਾਂ ਦੇ ਨਾਲ, ਦੁਨੀਆਂ ਦੇ ਪਦਾਰਥਾਂ ਦੇ ਨਾਲ, ਨੀਵੇਂ ਪਦਾਰਥਾਂ ਦੇ ਨਾਲ ਨਹੀਂ ਬੁੱਝਦੀ। ਜਦੋਂ ਗੁਰੂ ਰੂਪੀ ਬੱਦਲ ਵਰਸਦਾ ਹੈ, ਨਾਮ ਅੰਮ੍ਰਿਤ ਦਾ ਮੀਂਹ ਪਾਉਂਦਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਨਾਮ ਰੂਪੀ ਸਵੰਤੀ ਬੂੰਦ ਜਾਂਦੀ ਹੈ, ਅਤੇ ਫਿਰ ਉਹਨਾਂ ਨੂੰ ਸ਼ਾਂਤੀ ਆਉਂਦੀ ਹੈ, ਫਿਰ ਤ੍ਰਿਪਤੀ ਹੁੰਦੀ ਹੈ, ਫਿਰ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਕਿਰਪਾ ਕਰਕੇ ਇਹ ਮਹਾਨ ਬਖਸ਼ਿਸ਼ ਕੀਤੀ ਹੈ, ਜਿਹੜਾ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਤੋਂ ਫਿਰ ਨਾਮ ਬਖਸ਼ਿਸ਼ ਕੀਤਾ ਹੈ। ਬਥੇਰੇ ਰਿਖੀ ਮੁਨੀ ਅਵਤਾਰ ਹੋਏ ਨੇ ਪਿਛਲਿਆਂ ਸਮਿਆਂ ਯੁੱਗਾਂ ਦੇ ਵਿੱਚ, ਕਿਸੇ ਨੇ ਕੋਈ ਅੰਮ੍ਰਿਤ ਵੇਲੇ ਦਾ ਕੋਈ ਨਹੀਂ ਦੱਸਿਆ ਕਿਸੇ ਨੂੰ, ਉਹਨਾਂ ਨੇ ਆਪਣਾ ਹੀ ਚਲਾਇਆ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਸੰਸਾਰ ਰੂਪੀ ਸਮੁੰਦਰ ਤੋਂ, ਕਲਯੁੱਗ ਦੇ ਭਿਆਨਕ ਸਮੇਂ ਤੋਂ ਕਿਵੇਂ ਤਰਨਾ ਹੈ, ਇੱਕ ਸੌਖਾ ਜਿਹਾ ਜਿਹੜਾ ਰਾਹ ਹੈ ਨਾ ਜੀਵਾਂ ਨੂੰ ਦੱਸਿਆ ਕਿ ਤੁਸੀਂ ਆਪਣੇ ਘਰ ਵੀ ਰਹੋ, ਪਰਿਵਾਰ ਦੇ ਵਿੱਚ ਵੀ ਰਹੋ, ਬੱਚਿਆਂ ਦੇ ਵਿੱਚ ਵੀ ਰਹੋ, ਆਪਣੀ ਕਿਰਤ ਵੀ ਕਰੋ ਅਤੇ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰੋ ਅਤੇ ਸੰਗਤ ਕਰਿਆ ਕਰੋ, ਕਥਾ ਕੀਰਤਨ ਸੁਣਿਆ ਕਰੋ ਅਤੇ ਪਿਆਰ ਦੇ ਸਹਿਤ ਰਿਹਾ ਕਰੋ ਅਤੇ ਤੁਹਾਡੀ ਇਹਦੇ ਵਿੱਚ ਕਲਿਆਣ ਹੋਵੇਗੀ, ਤੁਸੀਂ ਮੁਕਤ ਹੋਵੋਗੇ, ਇੱਥੋਂ ਦੇ ਵੀ ਸੁੱਖ ਮਿਲਣਗੇ ਅਤੇ ਅਗਲੇ ਲੋਕ ਦੇ ਵੀ ਸੁੱਖ ਮਿਲਣਗੇ। ਗੁਰਮੁਖ ਗਾਡੀ ਰਾਹ ਚਲਾਇਆ, ਬੜਾ ਸੌਖਾ ਜਿਹੜਾ ਰਾਹ ਹੈ ਸਤਿਗੁਰੂ ਮਹਾਰਾਜ ਜੀ ਨੇ ਇਹ ਦਰਸਾਇਆ ਹੈ। ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸ੍ਰੀ ਮੁਖ ਵਾਗ ਬਖਸ਼ਿਆ ਹੈ ਇਹ ਬੜਾ ਬੋਝ ਵਾਲਾ ਹੈ। ਇਹ ਸਮਾਂ ਇਸ ਦੀ ਕਥਾ ਕਰਨ 'ਤੇ ਬਹੁਤ ਲੰਮਾ ਸਮਾਂ ਚਾਹੀਦਾ ਹੈ, ਬੜੀਆਂ ਉਥਾਨਕਾਂ ਨੇ, ਬੜੇ ਪ੍ਰਮਾਣ ਨੇ, ਇਸ ਕਰਕੇ ਆਪਾਂ ਸਮੇਂ ਦੇ ਮੁਤਾਬਕ ਜੋ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ ਸੋ ਅੱਖਰੀ ਅਰਥ ਲਾ ਕੇ ਅਤੇ ਇਸ ਮੁੱਖ ਵਾਕ ਦੀ ਜਿਹੜੀ ਵਿਚਾਰ ਆਪਾਂ ਸਰਵਣ ਕਰਦੇ ਹਾਂ। ਕਿਉਂ ਕਰਕੇ ਜਿਹੜੀ ਗੁਰੂ ਕੀ ਕਥਾ ਹੈ, ਗੁਰੂ ਕਾ ਜਸ ਜਿਹੜਾ ਹੈ ਇਹ ਬੜਾ ਗੋਝ ਵਾਲਾ ਹੈ, ਬੜਾ ਗੁੱਝਾ ਭੇਦ ਹੁੰਦਾ ਹੈ, ਇਹਨੂੰ ਆਪਾਂ ਪੜ੍ਹ ਸੁਣ ਕੇ ਆਨੰਦ ਲੈ ਸਕਦੇ ਹਾਂ ਪਰ ਪੂਰਾ ਨਹੀਂ ਆਖ ਸਕਦੇ ਕਿ ਮੈਂ ਪੂਰਾ ਇਹਨੂੰ ਕਰ ਲਿਆ ਹੈ, ਪੂਰਾ ਅਭਿਆਸ ਕਰ ਲਿਆ ਹੈ ਚਾਹੇ ਪੂਰਾ ਇਹਨੂੰ ਵਿਚਾਰ ਲਿਆ ਹੈ। ਕਿਉਂ ਕਰਕੇ ਅਥਾਹ ਹੈ ਨਾ, ਜਿਵੇਂ ਪਰਮੇਸ਼ਰ ਦਾ ਅਥਾਹ, ਉਹਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਹੈ, ਕੋਈ ਹੱਦ ਸੀਮਾ ਨਹੀਂ ਹੈ, ਇਸ ਤਰ੍ਹਾਂ ਜਿਹੜੇ ਉਹਦੇ ਬਚਨ ਨੇ ਉਹਨਾਂ ਦੇ ਜਿਹੜੇ ਭੇਦ ਨੇ ਗੁੱਝੇ ਉਹਨਾਂ ਨੂੰ ਕੋਈ ਨਹੀਂ ਜਾਣ ਸਕਦਾ ਅਤੇ ਸਿਰਫ ਆਪਾਂ ਪੜ੍ਹ ਸੁਣ ਕਰਕੇ ਜਿਹੜਾ ਹੈ ਉਹ ਆਪਣਾ ਭਲਾ ਕਰ ਸਕਦੇ ਹਾਂ। ਜਿੰਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁੱਧੀ ਬਖਸ਼ੀ ਹੈ ਅਤੇ ਆਪਾਂ ਇਸੇ ਤਰ੍ਹਾਂ ਪੜ੍ਹ ਸੁਣ ਕੇ ਜਿਹੜਾ ਹੈ ਵਿਚਾਰ ਕਰੀਏ। ਗੱਜ ਕੀ ਆਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਕਰ ਦੂਜਾ। ਵਡਹੰਸ ਰਾਗ ਹੈ, ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਦੂਜੇ ਘਰ ਸੁਰ ਤਾਲ ਦੇ ਵਿੱਚ ਸ਼ਬਦ ਗਾਉਣ ਦਾ ਹੁਕਮ ਹੈ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੇ ਆਇਆ। ਮੋਰੀ, ਮੋਰੀ ਦਾ ਨਾਮ ਮੋਰਾਂ ਦਾ, ਇੱਥੇ ਕਈ ਮੋਰੀ ਪਾਠ ਕਰ ਜਾਂਦੇ ਨੇ, ਇੱਥੇ ਵਾਚਕ ਅਰਥ ਮੋਰ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੇ ਆਇਆ। ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਭੈਣੇ ਜੀਵ ਰੂਪ ਇਸਤਰੀ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਅਤੇ ਆਕਾਸ਼ ਦੇ ਵਿੱਚ ਬੱਦਲ ਆਉਂਦੇ ਨੇ, ਚੜ੍ਹਦੇ ਨੇ, ਗੱਜਦੇ ਨੇ, ਫਿਰ ਜਿਹੜਾ ਮੋਰ ਹੁੰਦਾ ਨਾ, ਮੋਰ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਅਤੇ ਉਹ ਫਿਰ ਪਹਿਲਾਂ ਪਾਉਂਦਾ ਹੈ ਮੋਰ ਜਿਹੜਾ ਖੁਸ਼ੀ ਦੇ ਨਾਲ। ਅਤੇ ਰੋਣ ਝੁਣ, ਰੋਣ ਦਾ ਮੱਧਮ ਮੱਧਮ ਕੋਈ ਗੀਤ ਗਾਉਣਾ, ਕੋਈ ਬੋਲਣਾ ਆਵਾਜ਼ ਦੇ ਵਿੱਚ, ਉਹਨੂੰ ਕਹਿੰਦੇ ਰੋਣ ਝੁਣ। ਕਿ ਮਿੱਠੀ ਜਿਹੀ ਆਵਾਜ਼ ਦੇ ਨਾਲ ਨਾ ਬਹੁਤੀ ਨੀਵੀਂ ਹੋਣੀ ਅਤੇ ਨਾ ਬਹੁਤੀ ਉੱਚੀ ਹੋਣੀ, ਉਹਨੂੰ ਕਹਿੰਦੇ ਨੇ ਰੋਣ ਝੁਣ। ਕਿ ਉਹ ਜਿਹੜੇ ਮੋਰ ਆ ਆਪਣੀ ਬੜੀ ਮਿੱਠੀ ਜਿਹੀ ਆਵਾਜ਼ ਦੇ ਨਾਲ ਰੋਣ ਝੁਣੀ ਦੇ ਨਾਲ ਆਪਣੇ ਜਿਹੜੇ ਬਚਨ ਖੁਸ਼ੀ ਦੇ ਨਾਲ ਬੋਲਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਗੁਰੂ ਰੂਪੀ ਬੱਦਲ ਆਉਂਦਾ ਹੈ, ਜਦੋਂ ਗੁਰੂ ਰੂਪੀ ਬੱਦਲ ਆਣ ਕੇ ਸਾਵਣ ਦੇ ਸਹਿਤ ਸਗਣਾ ਦੇ ਹੁੰਦਾ ਹੈ ਸਮਾਂ, ਕਹਿੰਦੇ ਕਿ ਮੋਰੀ ਰੁਣ ਝੁਣ ਲਾਇਆ। ਜੇ ਰੱਬ ਦੇ ਪਿਆਰੇ ਆ ਉਹ ਮੋਰਾਂ ਦੀ ਨਿਆਈ, ਉਹ ਫਿਰ ਬੜੀ ਮਿੱਠੀ ਮਿੱਠੀ ਆਵਾਜ਼ ਦੇ ਨਾਲ, ਧੁਨੀ ਦੇ ਨਾਲ ਉਹ ਰੱਬ ਦੇ ਗੀਤ ਗਾਉਂਦੇ ਹਨ, ਰੱਬ ਨੂੰ ਧਿਆਉਂਦੇ ਹਨ, ਕੀਰਤਨ ਕਰਦੇ ਹਨ। ਤੇਰੇ ਮੁੰਦ ਕਟਾਰੇ ਜੇਵਡਾ ਤਿੰਨ ਲੋਭੀ ਲੋਭ ਲੁਭਾਇਆ। ਕਹਿੰਦੇ ਕਿ ਜਿਸ ਤਰ੍ਹਾਂ ਕੋਈ ਪ੍ਰਤੱਖ ਕਟਾਸ਼ ਨੇਤਰਾਂ ਵਾਲਾ ਮਨੁੱਖ ਕਿਸੇ ਨੂੰ ਮੋਹ ਲੈਂਦਾ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਆਪ ਜੀ ਦੇ ਨੇਤਰ ਨੇ, ਚਿਹਰਾ ਹੈ ਨਾ, ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਬੜੇ
ਬੜੇ
ਕਟਾਸ਼ਕ
ਕਟਾਸ਼ਕ
ਨੇ,
ਨੇ,
ਤੀਰ
ਤੀਰ
ਦੇ
ਦੇ
ਧਨਸ਼
ਧਨਸ਼
ਦੀ
ਦੀ
ਤਰ੍ਹਾਂ
ਤਰ੍ਹਾਂ
ਨੇ,
ਨੇ
ਟੇਢੇ
ਟੇਢੇ ਨੇ।
ਨੇ ਇਸ
ਇਸ
ਵਾਸਤੇ
ਵਾਸਤੇ
ਆਪ
ਆਪ
ਜੀ
ਜੀ
ਨੂੰ
ਨੂੰ
ਜਿਹੜਾ
ਜਿਹੜਾ
ਵੇਖਦਾ
ਵੇਖਦਾ
ਹੈ
ਹੈ
ਮਹਾਰਾਜ,
ਮਹਾਰਾਜ,
ਉਹ
ਉਹ
ਲੋਭ
ਲੋਭ
ਦੇ
ਦੇ
ਵਿੱਚ
ਵਿੱਚ
ਲੁਭਾਏਮਾਨ
ਲੁਭਾਏਮਾਨ
ਹੋ
ਹੋ
ਜਾਂਦਾ
ਜਾਂਦਾ
ਹੈ।
ਹੈ।
ਇਸ
ਇਸ
ਕਰਕੇ
ਕਰਕੇ
ਆਪ
ਆਪ
ਤੇਰੇ
ਤੇਰੇ
ਮੁੰਦ
ਮੁੰਦ
ਕਟਾਰੇ
ਕਟਾਰੇ
ਜੇਵ
ਜੇਵ
ਡਾਰ,
ਡਾਰ,
ਤਿਨ
ਤਿਨ
ਲੋਭੀ
ਲੋਭੀ
ਲੋਭ
ਲੋਭ
ਲੁਭਾਇਆ।
ਲੁਭਾਇਆ।
ਜਿਸ
ਜਿਸ
ਤਰ੍ਹਾਂ
ਤਰ੍ਹਾਂ
ਕੋਈ
ਕੋਈ
ਪ੍ਰਤੱਖ
ਪ੍ਰਤੱਖ
ਕਿਸੇ
ਕਿਸੇ
ਰੂਪ
ਰੂਪ
ਨੂੰ
ਨੂੰ
ਵੇਖ
ਵੇਖ
ਕੇ
ਕੇ
ਲੋਭਾਏਮਾਨ
ਲੋਭਾਏਮਾਨ
ਹੋ
ਹੋ
ਜਾਂਦਾ
ਜਾਂਦਾ
ਨਾ,
ਨਾ,
ਕਰਸ਼ਕ
ਕਰਸ਼ਕ
ਹੋ
ਹੋ
ਜਾਂਦਾ
ਜਾਂਦਾ
ਹੈ,
ਹੈ,
ਖਿੱਚ
ਖਿੱਚ
ਦੇ
ਦੇ
ਵਿੱਚ
ਵਿੱਚ
ਆ
ਆ
ਜਾਂਦਾ
ਜਾਂਦਾ
ਹੈ।
ਹੈ।
ਮਹਾਰਾਜ
ਮਹਾਰਾਜ
ਸਾਹਮਣੇ
ਸਾਹਮਣੇ
ਅਕਾਲ
ਅਕਾਲ
ਪੁਰਖ
ਪੁਰਖ
ਵਾਹਿਗੁਰੂ
ਵਾਹਿਗੁਰੂ
ਦੇ
ਦੇ
ਕਹਿ
ਕਹਿ
ਰਹੇ
ਰਹੇ
ਨੇ,
ਨੇ
ਮਹਾਰਾਜ
ਮਹਾਰਾਜ
ਤੇਰੇ
ਤੇਰੇ
ਵੀ
ਵੀ
ਬੜੇ
ਬੜੇ
ਸੁੰਦਰ
ਸੁੰਦਰ
ਨੇਤਰ
ਨੇਤਰ
ਨੇ,
ਨੇ,
ਬੜਾ
ਬੜਾ
ਸੋਹਣਾ
ਸੋਹਣਾ
ਸਰੂਪ
ਸਰੂਪ
ਹੈ,
ਹੈ,
ਤੇ
ਤੇ
ਮੁੰਦ
ਮੁੰਦ
ਮੈਂ
ਮੈਂ
ਇਸਤਰੀ
ਇਸਤਰੀ
ਰੂਪ
ਰੂਪ
ਹੈ,
ਹੈ,
ਤੇ
ਤੇ
ਸਾਡਾ
ਸਾਡਾ
ਜਿਹੜਾ
ਜਿਹੜਾ
ਮਨ
ਮਨ
ਹੈ
ਹੈ
ਉਹ
ਉਹ
ਤੁਹਾਡੇ
ਤੁਹਾਡੇ
ਉੱਤੇ
ਉੱਤੇ
ਲੁਭਾਏਮਾਨ
ਲੁਭਾਏਮਾਨ
ਹੋਇਆ
ਹੋਇਆ ਹੈ,
ਹੈ, ਤੇਰੇ
ਤੇਰੇ
ਦਰਸ਼ਨ
ਦਰਸ਼ਨ
ਵਿੱਚੋਂ
ਵਿੱਚੋਂ
ਖੰਨੀਐ
ਖੰਨੀਐ
ਵਹੀਆਂ,
ਵਹੀਆਂ,
ਤੇਰੇ
ਤੇਰੇ
ਨਾਮ
ਨਾਮ
ਵਿੱਚੋਂ
ਵਿੱਚੋਂ
ਕੁਰਬਾਨੋ।
ਕੁਰਬਾਨੋ।
ਮਹਾਰਾਜ
ਮਹਾਰਾਜ
ਤੁਹਾਡੇ
ਤੁਹਾਡੇ
ਦਰਸ਼ਨ
ਦਰਸ਼ਨ
ਦੇ
ਦੇ
ਵਿੱਚੋਂ
ਵਿੱਚੋਂ
ਕਰਨ
ਕਰਨ
ਤੇ
ਤੇ
ਅਸੀਂ
ਅਸੀਂ
ਕੁਰਬਾਨ
ਕੁਰਬਾਨ
ਜਾਂਦੇ,
ਜਾਂਦੇ,
ਆਪਣਾ
ਆਪਣਾ
ਆਪ
ਆਪ
ਅਸੀਂ
ਅਸੀਂ
ਆਪ
ਆਪ
ਜੀ
ਜੀ
ਦੇ
ਦੇ
ਕੋਲੋਂ
ਕੋਲੋਂ
ਵਾਰਦੇ
ਵਾਰਦੇ
ਹਾਂ,
ਹਾਂ,
ਤੇ
ਤੇ
ਤੇਰੇ
ਤੇਰੇ
ਦਰਸ਼ਨ
ਦਰਸ਼ਨ
ਕਰਨ
ਕਰਨ
ਤੋਂ
ਤੋਂ
ਖੰਨੀਏ,
ਖੰਨੀਏ,
ਅਸੀਂ
ਅਸੀਂ
ਆਪਣੇ
ਆਪਣੇ
ਸਰੀਰ
ਸਰੀਰ
ਨੂੰ
ਨੂੰ
ਖੰਨੀਏ
ਖੰਨੀਏ
ਕਿ
ਕਿ
ਟੁਕੜੇ
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 ਕਰਕੇ
ਕਰਕੇ
ਆਪ
ਆਪ
ਜੀ
ਜੀ
ਦੇ
ਦੇ
ਕੋਲੋਂ
ਕੋਲੋਂ
ਕੁਰਬਾਨ
ਕੁਰਬਾਨ
ਜਾਂਦੇ
ਜਾਂਦੇ
ਹਾਂ।
ਹਾਂ,
ਜਾ
ਜਾ
ਤੂੰ
ਤੂੰ
ਤਾ
ਤਾ
ਮੈਂ
ਮੈਂ
ਮਾਨ
ਮਾਨ
ਕੀਆ
ਕੀਆ
ਹੈ,
ਹੈ,
ਤੁਧ
ਤੁਧ
ਬਿਨ
ਬਿਨ
ਕਿਹਾ
ਕਿਹਾ
ਮੇਰਾ
ਮੇਰਾ
ਮਾਨੋ।
ਮਾਨੋ।
ਇਹ
ਇਹ
ਅਕਾਲ
ਅਕਾਲ
ਪੁਰਖ
ਪੁਰਖ
ਵਾਹਿਗੁਰੂ,
ਵਾਹਿਗੁਰੂ,
ਜਾ
ਜਾ
ਤੂੰ
ਤੂੰ
ਜਦੋਂ
ਜਦੋਂ
ਤੂੰ
ਤੂੰ
ਆਪ
ਆਪ
ਕਿਰਪਾ
ਕਿਰਪਾ
ਕੀਤੀ,
ਕੀਤੀ,
ਮੈਨੂੰ
ਮੈਨੂੰ
ਮਿਲਿਆ,
ਮਿਲਿਆ,
ਮੈਨੂੰ
ਮੈਨੂੰ
ਦਰਸ਼ਨ
ਦਰਸ਼ਨ
ਦਿੱਤੇ,
ਦਿੱਤੇ,
ਤਾਂ
ਤਾਂ
ਮੈਂ
ਮੈਂ
ਮਾਨ
ਮਾਨ
ਕੀਆ,
ਕੀਆ,
ਫਿਰ
ਫਿਰ
ਮੈਂ
ਮੈਂ
ਮਾਨ
ਮਾਨ
ਕੀਤਾ
ਕੀਤਾ
ਆਪ
ਆਪ
ਜੀ
ਜੀ
ਦੇ
ਦੇ
ਉੱਤੇ,
ਉੱਤੇ,
ਮੈਂ
ਮੈਂ
ਆਪਣੇ
ਆਪਣੇ
ਆਪ
ਆਪ
ਦੇ
ਦੇ
ਉੱਤੇ
ਉੱਤੇ
ਮਾਨ
ਮਾਨ
ਨਹੀਂ
ਨਹੀਂ
ਕੀਤਾ,
ਕੀਤਾ,
ਆਪ
ਆਪ
ਪਰਮੇਸ਼ਰ
ਪਰਮੇਸ਼ਰ
ਤੁਹਾਡੇ
ਤੁਹਾਡੇ
ਉੱਤੇ
ਉੱਤੇ
ਮਾਨ
ਮਾਨ
ਕੀਤਾ,
ਕੀਤਾ,
ਕਿ
ਕਿ
ਤੁਸੀਂ
ਤੁਸੀਂ
ਬੜੀ
ਬੜੀ
ਕਿਰਪਾ
ਕਿਰਪਾ
ਕੀਤੀ
ਕੀਤੀ
ਹੈ,
ਹੈ,
ਮੈਨੂੰ
ਮੈਨੂੰ
ਆਣ
ਆਣ
ਕਰਕੇ
ਕਰਕੇ
ਦਰਸ਼ਨ
ਦਰਸ਼ਨ
ਦਿੱਤੇ
ਦਿੱਤੇ
ਨੇ,
ਨੇ,
ਤੇ
ਤੇ
ਤੁਧ
ਤੁਧ
ਬਿਨ
ਬਿਨ
ਕਿਹਾ
ਕਿਹਾ
ਮੇਰਾ
ਮੇਰਾ
ਮਾਣੋ।
ਮਾਣੋ।
ਜੇ
ਜੇ
ਤੁਹਾਡੇ
ਤੁਹਾਡੇ
ਤੋਂ
ਤੋਂ
ਬਗੈਰ
ਬਗੈਰ
ਫਿਰ
ਫਿਰ
ਮੇਰਾ
ਮੇਰਾ
ਕਾਹਦਾ
ਕਾਹਦਾ
ਮਾਣ।
ਮਾਣ।
ਕਿਉਂ
ਕਿਉਂ
ਕਰਕੇ
ਕਰਕੇ
ਜੋ
ਜੋ
ਪ੍ਰਤੱਖ
ਪ੍ਰਤੱਖ
ਇਸਤਰੀ
ਇਸਤਰੀ
ਹੈ,
ਹੈ,
ਉਹਦਾ
ਉਹਦਾ
ਮਾਨ
ਮਾਨ
ਤੇ
ਤੇ
ਪਤੀ
ਪਤੀ
ਹੈ
ਹੈ
ਨਾ,
ਨਾ,
ਜੇ
ਜੇ
ਉਹਦੇ
ਉਹਦੇ
ਕੋਲ
ਕੋਲ
ਪਤੀ
ਪਤੀ
ਹੈ,
ਹੈ,
ਉਹਦਾ
ਉਹਦਾ
ਪਤੀ
ਪਤੀ
ਖੁਸ਼
ਖੁਸ਼
ਹੈ,
ਹੈ,
ਮਾਲਕ
ਮਾਲਕ
ਖੁਸ਼
ਖੁਸ਼
ਹੈ,
ਹੈ,
ਤੇ
ਤੇ
ਉਹਨੂੰ
ਉਹਨੂੰ
ਮਾਣ
ਮਾਣ
ਹੈ,
ਹੈ,
ਉਹ
ਉਹ
ਪ੍ਰਸੰਨ
ਪ੍ਰਸੰਨ
ਹੈ।
ਹੈ।
ਜੇ
ਜੇ
ਪਤੀ
ਪਤੀ
ਕੋਲ
ਕੋਲ
ਨਹੀਂ,
ਨਹੀਂ,
ਪਤੀ
ਪਤੀ
ਹੁੰਦਿਆਂ
ਹੁੰਦਿਆਂ
ਹੋਇਆਂ
ਹੋਇਆਂ
ਖੁਸ਼
ਖੁਸ਼
ਨਹੀਂ
ਨਹੀਂ
ਹੈ,
ਹੈ,
ਫਿਰ
ਫਿਰ
ਜੀ
ਜੀ
ਉਹਦਾ
ਉਹਦਾ
ਇਸਤਰੀ
ਇਸਤਰੀ
ਦਾ
ਦਾ
ਕਾਹਦਾ
ਕਾਹਦਾ
ਮਾਣ
ਮਾਣ
ਹੈ,
ਹੈ,
ਤੇ
ਤੇ
ਕੀ
ਕੀ
ਉਹਦਾ
ਉਹਦਾ
ਜਿਹੜਾ
ਜਿਹੜਾ
ਘਮੰਡ
ਘਮੰਡ
ਹੈ।
ਹੈ।
ਮਹਾਰਾਜ,
ਮਹਾਰਾਜ,
ਮੈਂ
ਮੈਂ
ਗੁਰੂ
ਗੁਰੂ
ਮਹਾਰਾਜ
ਮਹਾਰਾਜ
ਕਹਿੰਦੇ
ਕਹਿੰਦੇ
ਨੇ,
ਨੇ,
ਸੱਚੇ
ਸੱਚੇ
ਪਾਤਸ਼ਾਹ
ਪਾਤਸ਼ਾਹ
ਜੀ,
ਜੀ,
ਮੈਂ
ਮੈਂ
ਆਪਣੇ
ਆਪਣੇ
ਆਪ
ਆਪ
ਦੇ
ਦੇ
ਵਿੱਚ
ਵਿੱਚ
ਕੋਈ
ਕੋਈ
ਮਾਨ
ਮਾਨ
ਨਹੀਂ
ਨਹੀਂ
ਹੈ।
ਹੈ।
ਜਾ
ਜਾ
ਤੂੰ
ਤੂੰ
ਜਦੋਂ
ਜਦੋਂ
ਤੁਸੀਂ
ਤੁਸੀਂ
ਮਿਲੇ
ਮਿਲੇ
ਤਾਂ
ਤਾਂ
ਮੈਂ
ਮੈਂ
ਮਾਨ
ਮਾਨ
ਕੀਆ,
ਕੀਆ,
ਫਿਰ
ਫਿਰ
ਮਾਨ
ਮਾਨ
ਕੀਤਾ,
ਕੀਤਾ,
ਤੁਧ
ਤੁਧ
ਬਿਨ
ਬਿਨ
ਕਿਹਾ
ਕਿਹਾ
ਮੇਰਾ
ਮੇਰਾ
ਮਾਣੋ।
ਮਾਣੋ।
ਆਪ
ਆਪ
ਜੀ
ਜੀ
ਤੋਂ
ਤੋਂ
ਬਗੈਰ
ਬਗੈਰ
ਮੇਰਾ
ਮੇਰਾ
ਕਿਹੜਾ
ਕਿਹੜਾ
ਕੋਈ
ਕੋਈ
ਮਾਣ
ਮਾਣ
ਆਸਰਾ
ਆਸਰਾ
ਹੈ,
ਹੈ,
ਚੂੜਾ
ਚੂੜਾ
ਭੰਨ
ਭੰਨ
ਪਲੰਘ
ਪਲੰਘ
ਸਿਓ
ਸਿਓ
ਮੁੰਦੇ,
ਮੁੰਦੇ,
ਸਨ
ਸਨ
ਬਾਹੀ
ਬਾਹੀ
ਸਨ
ਸਨ
ਬਾਹਾ।
ਬਾਹਾ।
ਜਿਸ
ਜਿਸ
ਤਰ੍ਹਾਂ
ਤਰ੍ਹਾਂ
ਪ੍ਰਤੱਖ
ਪ੍ਰਤੱਖ
ਸੁਹਾਗਣ
ਸੁਹਾਗਣ
ਨੇ
ਨੇ
ਚੂੜਾ
ਚੂੜਾ
ਪਾਇਆ
ਪਾਇਆ
ਹੁੰਦਾ
ਹੁੰਦਾ
ਨਾ,
ਨਾ,
ਕਹਿੰਦੇ
ਕਹਿੰਦੇ
ਇਸ
ਇਸ
ਪ੍ਰਕਾਰ
ਪ੍ਰਕਾਰ
ਦੇ
ਦੇ
ਨਾਲ
ਨਾਲ
ਉਹਨੇ
ਉਹਨੇ
ਹਾਰ
ਹਾਰ
ਸ਼ਿੰਗਾਰ
ਸ਼ਿੰਗਾਰ
ਕੀਤਾ
ਕੀਤਾ
ਹੋਵੇ,
ਹੋਵੇ,
ਤੇ
ਤੇ
ਉਹਦੇ
ਉਹਦੇ
ਉੱਤੇ
ਉੱਤੇ
ਪਤੀ
ਪਤੀ
ਦੀ
ਦੀ
ਖੁਸ਼ੀ
ਖੁਸ਼ੀ
ਨਾ
ਨਾ
ਹੋਵੇ,
ਹੋਵੇ,
ਤੇ
ਤੇ
ਉਹਦਾ
ਉਹਦਾ
ਫਿਰ
ਫਿਰ
ਚੂੜਾ
ਚੂੜਾ
ਉਹ
ਉਹ
ਕਹਿੰਦੇ
ਕਹਿੰਦੇ
ਭੰਨ
ਭੰਨ
ਦਿੰਦੀ
ਦਿੰਦੀ
ਹੈ,
ਹੈ,
ਮੰਜਾ
ਮੰਜਾ
ਭੰਨ
ਭੰਨ
ਦਿੰਦੀ
ਦਿੰਦੀ
ਹੈ।
ਹੈ।
ਇੱਥੇ
ਇੱਥੇ
ਕਹਿੰਦੇ
ਕਹਿੰਦੇ
ਚੂੜਾ
ਚੂੜਾ
ਭੰਨ
ਭੰਨ
ਪਲੰਘ
ਪਲੰਘ
ਸੋ
ਸੋ
ਮੁੰਦੇ,
ਮੁੰਦੇ,
ਇਹ
ਇਹ
ਮੁੰਦੇ
ਮੁੰਦੇ
ਜੀਵ
ਜੀਵ
ਰੂਪ
ਰੂਪ
ਇਸਤਰੀ,
ਇਸਤਰੀ,
ਜਿਹੜਾ
ਜਿਹੜਾ
ਤੇਰਾ
ਤੇਰਾ
ਤੂੰ
ਤੂੰ
ਜਪ
ਜਪ
ਤਪ
ਤਪ
ਰੂਪ
ਰੂਪ
ਕਰਮ
ਕਰਮ
ਕਾਂਡ
ਕਾਂਡ
ਰੂਪ
ਰੂਪ
ਕਰਨ
ਕਰਨ
ਉਹ ਹੋਰਨਾਂ ਜੀਵ ਰੂਪ ਜਗਿਆਸੂ ਰੂਪ ਸੰਤਾਂ ਭਗਤਾਂ ਰੂਪੀ ਇਸਤਰੀਆਂ ਦੇ ਨਾਲ ਜਿਹੜਾ ਹੈ ਉਹ ਪਿਆਰ ਕਰ ਰਿਹਾ ਹੈ, ਅਤੇ ਫਿਰ ਤੇਰੇ ਜਪ ਤਪ ਕੀਤੇ ਦਾ ਕੀ ਫਾਇਦਾ ਹੋਇਆ? ਨਾਮਨ ਯਾਰ ਨਾ ਚੂੜੀਆਂ ਨਾ ਸੇ ਵੰਗੜੀਆ। ਮਹਾਰੇ ਕਹਿੰਦੇ ਫਿਰ ਜੇ ਉਹ ਪਤੀ ਪਰਮਾਤਮਾ ਨੂੰ ਮਿਲਣਾ ਹੈ ਨਾ, ਨਾਮਨ ਯਾਰ ਤੇਰੇ ਵਿੱਚ ਮਾਨ ਯਾਰ, ਤੇਰਾ ਜਿਹੜਾ ਵੈਰੀ ਮਾਣ ਹੰਕਾਰ ਇਹ ਨਹੀਂ ਹੋਣਾ ਚਾਹੀਦਾ, ਨਾ ਚੂੜੀਆਂ ਈਰਖਾ ਨਿੰਦਕਾ ਇਹ ਵੀ ਨਹੀਂ ਹੋਣੀਆਂ ਚਾਹੀਦੀਆਂ, ਨਾ ਸੇ ਵੰਗੜੀਆ ਦੁਬਦਾ ਈਰਖਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਵੰਗਾਂ ਨੇ ਇਹ ਵੀ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਨਾਸ ਕਰ। ਜੋ ਸਹਿ ਕੰਠ ਨ ਲੱਗੀ ਆ ਜਲਨ ਸੇ ਬਾਹੜੀਆ। ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਆਪਣੇ ਪਤੀ ਪਰਮੇਸ਼ਰ ਦੇ ਕੰਠ ਗਲੇ ਦੇ ਨਾਲ ਨਹੀਂ ਲੱਗੀਆਂ ਅਤੇ ਜਲਨ ਸੇ ਬਾਹੜੀਆ, ਉਹ ਬਾਹੜੀਆ ਵਿਛੜ ਕਰਕੇ ਉਹ ਸੜਦੀਆਂ ਨੇ। ਕਿਉਂ ਕਰਕੇ? ਪ੍ਰਤੱਖ ਇਸਤਰੀ ਨੂੰ ਪਤੀ ਦਾ ਮਾਣ ਨਾ ਮਿਲੇ ਤਾਂ ਉਹ ਸੜਦੀ ਹੈ, ਝੂਰਦੀ ਹੈ, ਦੁਖੀ ਹੁੰਦੀ ਹੈ। ਇਸ ਤਰ੍ਹਾਂ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀਆਂ ਨੇ, ਉਹਨੇ ਇਹਨਾਂ ਦੀ ਮਰਜ਼ਾਦਾ ਨੂੰ ਵੇਖ ਕੇ ਉਹਨੇ ਕੰਠ ਗਲੇ ਦੇ ਨਾਲ ਚਰਨਾਂ ਦੇ ਨਾਲ ਨਹੀਂ ਲਾਇਆ, ਫਿਰ ਉਹਨਾਂ ਨੂੰ ਵਿਛੋੜੇ ਕਰਕੇ ਉਹ ਬਾਹੜੀਆਂ ਦੂਰ ਹੋ ਕਰਕੇ ਸੜਦੀਆਂ ਹਨ, ਦੁਖੀ ਹੁੰਦੀਆਂ ਹਨ। ਸਭ ਸਹੀਆਂ ਸਹੁ ਰਾਵਣ ਗਈਆਂ, ਹਉ ਦਾਦੀ ਕਹਿ ਦਰ ਜਾਵਾਂ। ਜੀਵ ਰੂਪ ਇਸਤਰੀ ਕਹਿੰਦੀ ਹੈ ਇਹ ਅਕਾਲ ਪੁਰਖ ਵਾਹਿਗੁਰੂ, ਸਾਰੀਆਂ ਜੀਵ ਰੂਪ ਇਸਤਰੀਆਂ ਸੰਤ ਭਗਤ ਗੁਰਸਿੱਖ ਨਾਮ ਦੇ ਰਸਤੇ ਜਿੰਨੀਆਂ ਜੀਵ ਰੂਪ ਇਸਤਰੀਆਂ ਨੇ ਸਖੀਆਂ ਸਾਰੀਆਂ ਸਹੁ ਰਾਵਣ ਗਈਆਂ, ਆਪਣੇ ਪਤੀ ਮਾਲਕ ਨੂੰ ਮਾਨਣ ਵਾਸਤੇ ਗਈਆਂ ਨੇ, ਮਿਲੀਆਂ ਹੋਈਆਂ ਨੇ, ਜੁੜੀਆਂ ਹੋਈਆਂ ਨੇ, ਅਤੇ ਮੇਰੇ ਮਾੜੇ ਕਰਮ ਕਰਕੇ ਮੈਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਹੋ ਦਾਦੀ ਕਹਿ ਦਰ ਜਾਵਾਂ, ਮੈਂ ਦਾਦੀ ਸੜ ਰਹੀ ਅੰਦਰ ਵਿਛੋੜੇ ਦੇ ਦੁੱਖ ਦੇ ਨਾਲ, ਦਰ ਜਾਵਾਂ ਹੁਣ ਕਿਹਦੇ ਦਰ 'ਤੇ ਜਾਵਾਂ? ਅੰਗਮਾਲੀ ਹੋ ਖਰੀ ਸੁਚੱਜੀ ਤੈ ਸਹਿ ਏਕ ਨ ਭਾਵਾਂ। ਇਹ ਮੇਰੀ ਮਾਂ, ਇਹ ਮੇਰੀ ਅੰਮੀ, ਅਕਾਲ ਪੁਰਖ ਵਾਹਿਗੁਰੂ, ਹਉ ਖਰੀ ਸੁਚੱਜੀ, ਮੈਂ ਆਪਣੇ ਆਪ ਦੇ ਵਿੱਚ ਬੜੀ ਖਰੀ ਹਾਂ, ਬੜੀ ਸੁਚੱਜੀ ਢੰਗ ਵਾਲੀ ਹਾਂ, ਬੜੀ ਮੈਂ ਆਪਣੇ ਆਪ ਦੇ ਵਿੱਚ ਸਿਆਣਪ ਦੇ ਵਿੱਚ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਤੈ ਸਹਿ ਏਕ ਨ ਭਾਵ, ਪਰ ਮੇਰੀ ਜਿਹੜੀ ਸਿਆਣਪ ਹੈ ਜਿਹੜੀ ਸੁਚੱਜਾ ਪੁਣਾ ਉਹ ਤਾਂ ਤੈਨੂੰ ਭਾਇਆ ਹੀ ਨਹੀਂ, ਉਹ ਤਾਂ ਤੈਨੂੰ ਚੰਗਾ ਲੱਗਾ ਨਹੀਂ ਹੈ। ਮਾਠ ਗੁੰਦਾਈ ਪਟੀਆ ਭਰੀਆ ਮੰਗ ਸੰਧੂਰੇ, ਗੁੰਦਾਈ ਕਹਿੰਦੇ ਵਾਲਾਂ ਨੂੰ ਗੁੰਦਣਾ, ਮਾਠ ਕੀ ਗੁੰਦਣਾ, ਜਿਸ ਤਰ੍ਹਾਂ ਸੁਹਾਗਵੰਤੀ ਇਸਤਰੀਆਂ ਆਪਣੇ ਵਾਲਾਂ ਨੂੰ ਗੁੰਦਦੀਆਂ ਨੇ, ਭਰੀਏ ਮਾਂਗ ਸੰਧੂਰੇ, ਉਹ ਮਾਂਗ ਕਹੀਏ ਜਿਹੜਾ ਉਹ ਸਿਰ ਦੇ ਵਿੱਚ ਚੀਰ ਹੁੰਦਾ ਨਾ, ਕੇਸਾਂ ਨੂੰ ਅੱਧਾ ਵਾ ਕੇ ਉੱਧਰ ਕਰ ਦੇਣਾ, ਅੱਧਾ ਉੱਧਰ ਕਰ ਦੇਣਾ, ਉਹ ਜਿਹੜੇ ਵਿੱਚ ਚੀਰ ਹੁੰਦਾ ਉਹਨੂੰ ਮਾਂਗ ਕਹਿੰਦੇ ਨੇ। ਉਹਦੇ ਵੀਰ ਫਿਰ ਸੁਹਾਗਵੰਤ ਇਸਤਰੀਆਂ ਜਿਹੜੀਆਂ ਸੰਧੂਰ ਪਾਉਂਦੀਆਂ ਨੇ। ਇਸੇ ਤਰ੍ਹਾਂ ਕਹਿੰਦੇ ਮਾਠ ਗੁੰਦਾਈ ਪੱਟੀਆ ਭਰੀਏ ਮਾਂਗ ਸੰਧੂਰੇ, ਕਹਿੰਦੇ ਇਸ ਪ੍ਰਕਾਰ ਦੇ ਨਾਲ ਜਪ ਤਪ ਅਤੇ ਕਈ ਕਰਮ ਕਾਂਡ ਕਰਨ ਅਸੀਂ ਜਿਹੜੇ ਉਹ ਗੁੰਦਨਾ ਕੀਤਾ, ਵਾਲਾਂ ਨੂੰ ਗੁੰਦਨਾ ਕੀਤਾ, ਭਰੀਏ ਮਾਂਗ ਸੰਧੂਰੇ, ਅਤੇ ਕਈ ਤਰ੍ਹਾਂ ਦੇ ਜਿਹੜੇ ਹੈ ਉਹ ਮਨ ਦੇ ਵਿੱਚ ਕੀਤੇ ਕਰਮ ਕਾਂਡ ਮਾਨੋ ਕਿ ਇਹ ਅਸੀਂ ਸੰਧੂਰ ਪਾਏ ਹਨ। ਅੱਗੇ ਗਈ ਨਾ ਮੰਨੀ ਹਨ ਮਰੋ ਵਿਸੂਰ ਵਿਸੂਰੇ, ਕਹਿੰਦੇ ਸ਼ਿੰਗਾਰ ਕਰਕੇ ਨਾਮ ਤਾਂ ਜਪਿਆ ਨਾ ਅਤੇ ਹੋਰ ਕਈ ਕਈ ਸ਼ਿੰਗਾਰ ਕਰ ਲਏ ਮਨ ਕਰਕੇ, ਕੰਮ ਕਰਮ ਕਾਂਡ ਕਰ ਲਏ, ਇੱਧਰ ਕਰ ਲਿਆ ਉੱਧਰ ਚਲੇ ਗਏ, ਕਹਿੰਦੇ ਅੱਗੇ ਗਈ ਨਾ ਮੰਨੀਆਂ, ਇਹ ਗੱਲਾਂ ਅੱਗੇ ਗਿਆ ਮੰਨੀਆਂ ਨਹੀਂ ਗਈਆਂ, ਗੁਰੂ ਮਹਾਰਾਜ ਜੀ ਦਾ ਤਾਂ ਪ੍ਰਵਾਨ ਨਹੀਂ ਹੁੰਦੀਆਂ। ਕਹਿੰਦੇ ਮਰੋ ਵਸੂਰ ਵਸੂਰੇ, ਜੀਵ ਰੂਪ ਇਸਤਰੀ ਫਿਰ ਝੂਰ ਝੂਰ ਕੇ ਮਰਦੀ ਹੈ, ਨਾਮ ਤੋਂ ਬਗੈਰ ਜਦੋਂ ਇਸ ਤਰ੍ਹਾਂ ਕਰਦੀ ਹੈ। ਮੈਂ ਰੋ ਬੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇ ਰੂ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਉਹਨਾਂ ਜੀਵਾਂ ਦੇ ਤਾਂ ਜਿਹੜਾ ਹੈ ਉਪਦੇਸ਼ ਦੇ ਰਹੇ ਨੇ ਆਪਣੇ ਤਾਈਂ। ਮੈਂ ਰਵੰਦੀ ਸਭ ਜਗ ਰੁਨਾ ਕਿ ਜਿਹੜੋ ਮੇਰੇ ਕੀਤੇ ਜਪ ਤਪ ਕਰੇ ਕਰਮ ਕਾਂਡ ਪਖੰਡ ਜੇ ਪਰਮੇਸ਼ਰ ਨੇ ਥਾਏ ਨਾ ਪਾਏ ਪ੍ਰਵਾਨ ਨਾ ਕੀਤੇ ਮੈਂ ਰੋਵੰਦੀ ਤੇ ਮੈਂ ਰੋ ਪਈ ਮੈਨੂੰ ਵਿਰਾਗ ਆ ਗਿਆ ਤੇ ਸਭ ਜਗ ਰੋਨਾ ਮੈਨੂੰ ਦੁਖੀ ਵੇਖ ਕਰਕੇ ਸਾਰਾ ਜੱਗ ਵੀ ਰੋਇਆ ਕਿ ਇਹ ਬੜਾ ਦੁਖੀ ਹੈ। ਰੁਨੜੇ ਵਣ ਹੁਣ ਪੰਖੇਰੂ ਰੁੱਖਾਂ ਦੇ ਉੱਤੇ ਬਿਰਖਾਂ ਦੇ ਉੱਤੇ ਰਹਿਣ ਵਾਲੇ ਜਿਹੜੇ ਪੰਖੀ ਹੈ ਉਹਨਾਂ ਨੂੰ ਵੀ ਮੇਰੇ ਵਿਛੋੜੇ ਦਾ ਦੁੱਖ ਹੋਇਆ ਕਿ ਇਹਨੂੰ ਪ੍ਰਾਪਤੀ ਨਹੀਂ ਹੋਈ ਤੇ ਉਹ ਵੀ ਰੋਏ ਉਹਨਾਂ ਵੀ ਵਿਰਾਗ ਕੀਤਾ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਵਿਛੋੜੀ। ਕਹਿਣ ਲੱਗੇ ਬਾਕੀ ਤਾਂ ਸਾਰਿਆਂ ਨੇ ਵਿਰਾਗ ਕੀਤਾ ਪਰ ਮੇਰੇ ਜਿਹੜਾ ਅੰਦਰ ਦਾ ਵਿਛੋੜਾ ਸੀ ਨਾ ਜਿਹੜੇ ਜਿਨ੍ਹਾਂ ਕਰਕੇ ਮੈਂ ਪਰਮੇਸ਼ੁਰ ਨੂੰ ਪ੍ਰਵਾਨ ਨਾ ਹੋਈ ਉਹ ਅੰਦਰਲਾ ਮੇਰਾ ਜਿਹੜਾ ਹੈਗਾ ਸੀ ਨੀ ਉਹ ਨਹੀਂ ਰੋਇਆ ਜਿਹਨੇ ਇਸ ਕਰਕੇ ਮੈਨੂੰ ਹਾਂ ਫਿਰ ਉਹ ਵਿਛੋੜੇ ਜਿਹਨੇ ਪਤੀ ਨਾਲੋਂ ਮੈਨੂੰ ਮਾਨ ਹੰਕਾਰ ਵਿਕਾਰਾਂ ਨੇ ਅੰਦਰ ਦੀ ਜਿਹੜੀ ਖੋਟੀ ਬੁੱਧੀ ਹੈ ਨਾ ਉਹ ਨਹੀਂ ਰੋਈ ਬਾਕੀ ਸਾਰੇ ਮੇਰੇ ਵੇਖ ਕਰਕੇ ਰੋਏ ਪਰਮੇਸ਼ੁਰ ਤੋਂ ਵਿਛੜੇ ਕਰਕੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਕਹਿੰਦੇ ਇੱਕ ਵਾਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਅਥਾਨਕਾਂ ਬਹੁਤ ਲੰਬੀਆਂ ਨੇ ਸ਼ਬਦ ਦੀਆਂ ਅਤੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਕਹਿੰਦੇ ਇੱਕ ਵਾਰ ਸੁਪਨੇ ਦੇ ਵਿੱਚ ਪਰਮੇਸ਼ੁਰ ਨੇ ਵਿਖਾਲੀ ਦਿੱਤੀ ਅਜੇ ਦਰਸ਼ਨ ਹੀ ਹੋਏ ਤੇ ਭੀ ਗਿਆ ਤੇ ਭੀ ਗਿਆ ਫਿਰ ਅਲੋਪ ਹੋ ਗਿਆ ਫਿਰ ਦਿਸਣ ਹਟ ਗਿਆ ਸੁਪਨੇ ਵਿੱਚ ਮੈਂ ਜਲ ਭਰਿਆ ਰੋਏ ਤੇ ਮੈਂ ਅਸੀਂ ਫਿਰ ਜਲ ਭਰ ਕੇ ਨੇਤਰਾਂ ਦੇ ਵਿੱਚ ਰੋਏ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਰਸ਼ਨ ਤੇ ਹੋਏ ਸੀ ਪਰ ਫਿਰ ਨਿਭਾਗਿਆ ਉਹ ਫਿਰ ਅਲੋਪ ਹੋ ਗਿਆ ਹੈ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਮਹਾਰਾਜ ਕਹਿੰਦੇ ਜੀਵ ਰੂਪ ਇਸ ਤਰ੍ਹਾਂ ਬੇਨਤੀ ਕਰ ਇਹ ਅਕਾਲ ਪੁਰਖ ਮੇਰੀ ਤਾਂ ਆਪ ਜੀ ਤੱਕ ਪਹੁੰਚ ਨਹੀਂ ਆਏ ਨਾ ਸਕਾਂ ਤੁਜ ਕਨ ਪਿਆਰੇ ਤੇਰੇ ਤਾਈਂ ਮੈਂ ਤਾਂ ਪਹੁੰਚ ਨਹੀਂ ਸਕਦਾ ਭੇਜ ਨਾ ਸਕਾਂ ਕੋਏ ਅਤੇ ਨਾ ਮੈਂ ਆਪਣੇ ਵੱਲੋਂ ਤੁਹਾਡੇ ਕੋਲ ਕਿਸੇ ਨੂੰ ਭੇਜ ਹੀ ਸਕਦਾ ਹੈ ਕਿ ਮੇਰੀ ਕੋਈ ਸਿਫਾਰਿਸ਼ ਕਰ ਦੇਵੇ ਪਰਮੇਸ਼ੁਰ ਦੇ ਦਰ 'ਤੇ ਇਸ ਕਰਕੇ ਆਓ ਸੁਭਾਗੀ ਨਿੰਦੜੀਏ ਮਤ ਸੋ ਦੇਖਾ ਸੋਏ। ਕਹਿਣ ਲੱਗੇ ਫਿਰ ਇਹ ਤੋਂ ਚੰਗੀ ਤੀ ਨੀਂਦ ਹੀ ਆ ਜੇ ਇਹ ਭਾਗਾਂ ਵਾਲੀ ਸ੍ਰੇਸ਼ਟ ਭਾਗਾਂ ਵਾਲੀ ਨੀਂਦ ਹੀ ਆਵੇ ਅਤੇ ਨੀਂਦ ਦੇ ਵਿੱਚ ਸੁਪਨੇ ਦੇ ਵਿੱਚ ਹੀ ਸੁਪਨ ਮਾਤਰ ਹੀ ਮਹਾਰਾਜ ਜੀ ਦੇ ਮੈਨੂੰ ਦਰਸ਼ਨ ਹੋ ਜਾਣ ਮੈਨੂੰ ਸੁਪਨਾ ਹੀ ਆ ਜਾਵੇ ਭਾਗਾਂ ਵਾਲੀਏ ਨੀਂਦੇ ਤੂੰ ਆਉਣਾ ਕਰ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਦੱਸੋ ਕਿ ਜਿਹੜਾ ਕੋਈ ਸਾਹਿਬ ਪਰਮੇਸ਼ੁਰ ਦੀ ਕੋਈ ਬਾਤ ਸੁਣਾਵੇ ਤੁਹਾਨੂੰ ਗੁਰੂ ਦੀ ਗੱਲ ਸੁਣਾਵੇ ਗੁਰੂ ਦੀ ਕੋਈ ਸਿੱਖਿਆ ਸੁਣਾਵੇ ਅਤੇ ਕਹੋ ਨਾਨਕ ਕਿਆ ਦੀਜੈ ਫਿਰ ਤੁਸੀਂ ਕੀ ਦਿਓਗੇ ਉਹਦੇ ਬਦਲੇ ਤੁਸੀਂ ਕੀ ਦਿਓਗੇ। ਅਤੇ ਜਿਹੜਾ ਬਹੁਤ ਜਗਿਆਸੂ ਰੂਪ ਪ੍ਰੇਮੀ ਹੈ ਨਾ ਜਿਹਨੂੰ ਬਹੁਤ ਹੀ ਇੱਛਾ ਹੈ ਗੁਰੂ ਦੀ ਮਿਲਣ ਦੀ ਅਤੇ ਗੁਰੂ ਦੀ ਬਾਤ ਸੁਣਨ ਦੀ ਉਹ ਫਿਰ ਅੱਗੋਂ ਕਹਿੰਦਾ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ ਸੇਵ ਕਰੀਜੈ। ਕਹਿਣ ਲੱਗੇ ਸਿਰ ਵੱਢ ਕੇ ਦੇ ਦੇ ਹੱਥਾਂ ਦਾ ਆਸਨ ਲਾ ਕੇ ਅਤੇ ਪਰਮੇਸ਼ੁਰ ਨੂੰ ਬੈਠਣ ਵਾਸਤੇ ਜਗ੍ਹਾ ਦੇਵਾਂਗਾ ਵਿਨ ਸਿਰ ਸੇਵ ਕਰੀਜੇ ਬਿਨਾਂ ਹੰਕਾਰ ਰੂਪੀ ਸਿਰ ਤੋਂ ਜਿਹੜਾ ਹੈ ਉਹ ਸੇਵਾ ਕਰਾਂਗਾ ਉਸ ਦੀ ਜਿਹੜਾ ਪਰਮੇਸ਼ੁਰ ਦੀ ਕੋਈ ਗੱਲ ਸੁਣਾਵੇ ਕੋਈ ਹਰਸੋਂ ਕੋਈ ਜਨ ਹਰਸੋਂ ਦੇਵੈ ਜੋਰ ਚਰਨ ਗਾਹੋ ਬਗੋ ਸਭ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਉਹਨਾਂ ਨੂੰ ਮੈਂ ਪ੍ਰਾਣਾਂ ਦੀ ਭੇਟਾ ਦੇ ਦੇਵਾਂਗਾ ਕਿਉਂ ਨਾ ਮਰੀਜੈ ਜੀਆੜਾ ਨਾ ਦੀਜੈ। ਉਹ ਮਰਦਾ ਕਿਉਂ ਨਹੀਂ ਜਿਹੜਾ ਆਪਣਾ ਜੀਆੜਾ ਨਾ ਦੀਜੇ ਪਰਮੇਸ਼ੁਰ ਨੂੰ ਆਪਣਾ ਮਨ ਨਹੀਂ ਦਿੰਦਾ ਆਪਣਾ ਤਨ ਮਨ ਅਰਪਣ ਨਹੀਂ ਕਰਦਾ ਮਹਾਰਾਜ ਕਹਿੰਦੇ ਉਹਨੂੰ ਮਰ ਜਾਣਾ ਚਾਹੀਦਾ ਕਿਉਂ ਨਾ ਮਰੀਜੈ ਜੀਆੜਾ ਨਾ ਦੀਜੈ ਜਾ ਸੋ ਭਇਆ ਵਿਡਾਣਾ। ਉਹ ਪ੍ਰਤੀ ਪਰਮਾਤਮਾ ਜਿਹੜਾ ਵਿਛੜਿਆ ਹੋਇਆ ਹੈ ਉਹਦੇ ਤੋਂ ਜੀਵ ਇਹ ਆਪਣਾ ਤਨ ਮਨ ਅਰਪਣ ਕਿਉਂ ਨਹੀਂ ਕਰਦਾ ਜੀ ਅਰਪਣ ਕਿਉਂ ਨਹੀਂ ਕਰਦਾ ਅਤੇ ਫਿਰ ਇਹਨੂੰ ਜਿਉਂਦਿਆਂ ਹੀ ਮਰ ਜਾਣਾ ਚਾਹੀਦਾ। ਕਹਿੰਦੇ ਜਿਹਨੂੰ ਵਡਾਣਾ ਪਰਮੇਸ਼ੁਰ ਵਿਛੜਿਆ ਹੋਇਆ ਹੈ ਉਹ ਮਰ ਕਿਉਂ ਨਹੀਂ ਜਾਂਦਾ। ਇਸ ਕਰਕੇ ਜਿਹਨੇ ਆਪਣਾ ਮਨ ਜਿਹੜਾ ਹੈ ਉਹ ਪਰਮੇਸ਼ੁਰ ਨੂੰ ਅਰਪਣ ਨਹੀਂ ਕੀਤਾ ਹਾਜ਼ਰ ਨਹੀਂ ਕੀਤਾ ਉਹ ਤਾਂ ਵਿਛੜਿਆ ਫਿਰਦਾ ਤੇ ਉਹਨੂੰ ਤੇ ਮਾਰੀ ਜਾਣਾ ਚਾਹੀਦਾ ਹੈ। ਇਹ ਅੱਜ ਦੇ ਸ੍ਰੀ ਮੁਖ ਵਾਕ ਦੇ ਤਾਈ ਸਤਿਗੁਰਾਂ ਨੇ ਬਖਸ਼ਿਆ ਹੈ ਉਪਦੇਸ਼ ਕਿ ਭਾਈ ਜਿਨ੍ਹਾਂ ਨੂੰ ਵਿਛੋੜਾ ਹੈ ਉਹ ਬੜੇ ਦੁਖੀ ਹੁੰਦੇ ਨੇ ਪਰਮੇਸ਼ੁਰ ਦੇ ਵਿਛੜੇ ਤੋਂ, ਤੇ ਕਈ ਤਾਂ ਬੇਪਰਵਾਹ ਤੇ ਕਈ ਐਵੇਂ ਜਪ ਤਪ ਹੰਕਾਰ ਰੂਪੀ ਕਰਦੇ ਨੇ ਆਪਣੇ ਯਤਨ, ਉਹ ਥਾਂ ਨਹੀਂ ਪੈਂਦੇ। ਪਰਮੇਸ਼ੁਰ ਉਹਨਾਂ ਨੂੰ ਜੀਵ ਰੂਪ ਇਸਤਰੀ ਨੂੰ ਆਪਣੇ ਚਰਨਾਂ ਦੇ ਨਾਲ ਨਹੀਂ ਜੋੜਦਾ। ਉੱਥੇ ਪ੍ਰੇਮ ਦੀ ਖੇਡ ਹੈ, ਗੁਰੂ ਦੇ ਨਾਲ ਪ੍ਰੇਮ ਕਰੋ, ਨਾਮ ਜਪੋ, ਸਿਮਰਨ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਖੁਸ਼ੀ ਪ੍ਰਾਪਤ ਕਰੋ ਜੀ। ਇਹ ਅੱਜ ਦਾ ਸ੍ਰੀ ਮੁਖ ਵਾਕ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਸੀਸ ਵੱਡੇ ਕਰ ਬੈਸਣ ਦੀ ਜੈ, ਵਿਨ ਸਿਰ ਸੇਵ ਕਰੀ ਜੈ, ਕਿਉਂ ਨਾ ਮਰੀਜੈ ਜੀਆੜਾ ਨਾ ਦੀਜੈ, ਜਾ ਸਹੁ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ,